ਸਵਈਏ ਮਹੱਲੇ ਦੂਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ 1391 ਅੰਗ ਤੇ ਬਖਸ਼ਿਸ਼ ਕਰਦੇ ਆ ਸਵਈਏ ਮਹੱਲੇ ਦੂਜੇ ਕੇ ਅੱਗੇ ਦੋ ਲਿਖਿਆ ਉਹ ਨਹੀਂ ਬੋਲਣਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ ਆਪਣਾ ਫਰਮਾਉਂਦੇ ਹਨ ਬਚਨ ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰੱਥੋ ਸੋ ਕੱਲ ਸਹਾਰ ਨਾਮੇ ਭੱਟ ਕਥਨ ਕਰਦਾ ਉਹ ਕਰਤਾ ਪੁਰਖ ਪਰਮਾਤਮਾ ਧੰਤਾ ਦੇ ਯੋਗ ਹੈ ਜੋ ਕਾਰਨ ਕਾਰਜ ਰੂਪ ਪ੍ਰਪੰਚ ਦੇ ਕਰਨ ਨੂੰ ਸਮਰੱਥ ਹੈ ਅਤੇ ਜਿਸ ਦੇ ਕਰਤਾਰ ਕਰ ਤਾਰ ਹੱਥ ਚ ਜੀਵਾਂ ਦੇ ਖਾਣ ਪਾਣ ਦੇਣ ਦੀ ਤਾਰ ਫੜੀ ਹੋਈ ਹੈ ਕਰ ਤਾਰ ਇਸ ਪ੍ਰਕਾਰ ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਉਹ ਪਰਮਾਤਮਾ ਦਾ ਸਰੂਪ ਹੋਣ ਕਰਕੇ ਸਤਿਗੁਰੂ ਨਾਨਕ ਦੇਵ ਜੀ ਧੰਤਾ ਦੇ ਯੋਗ ਹਨ ਜਿਸ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਆਪ ਜੀ ਦੇ ਮੱਥੇ ਤੇ ਕਿਰਪਾ ਦਾ ਹੱਥ ਰੱਖਣਾ ਕੀਤਾ ਜੀ ਤਾਂ ਧਰਿਓ ਮਸਤਕ ਹੱਥ ਸਹਿਜ ਅਮਿਓ ਉੱਠੋ ਛੱਜ ਇਹ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਂ ਆਪ ਜੀ ਦੇ ਮਸਤਕ ਉੱਪਰ ਕਿਰਪਾ ਦਾ ਹੱਥ ਧਰਿਆ ਤਾਂ ਸਹਿਜ ਸੁਭਾਵ ਕੀ ਛੱਜ ਛੱਜੀ ਖਾਰੀ ਬਹੁਲਤਾ ਨਾਲ ਸ਼ੈਬਰ ਸੋ ਇੱਕ ਰਸ ਝੜੀ ਲਗਾ ਕੇ ਆਪ ਜੀ ਦੇ ਅੰਤਕਰਨ ਵਿੱਚ ਅਮਿਓ ਭਾਵ ਬ੍ਰਹਮਾ ਰੂਪੀ ਬ੍ਰਹਮਾਨੰਦ ਰੂਪੀ ਅੰਮ੍ਰਿਤ ਬੁੱਠੋ ਬੁੱਠੋ ਮਤਲਬ ਕਿ ਵਰਸਾਉਣਾ ਕੀਤਾ ਉਸ ਅੰਮ੍ਰਿਤ ਕਰਕੇ ਆਪ ਜੀ ਸਾਰੇ ਸੰਸਾਰ ਦੇ ਵਿੱਚ ਛੱਜ ਭਾਵ ਸ਼ੋਭਨੀਕ ਹੋਏ ਹੋ ਸੁਰ ਨਰ ਗਣ ਮੁਨ ਬੋਹਿਜ ਅਗਾਜ ਸੋ ਯਈਆ ਪੂਰਾ ਬੋਲਣਾ ਇੱਥੇ ਇਸ ਪ੍ਰਕਾਰ ਜਿਸ ਨਾਮ ਅੰਮ੍ਰਿਤ ਨੂੰ ਪਾ ਕੇ ਸੁਰ ਦੇਵਤੇ ਨਰ ਮਨੁੱਖ ਸ਼ਿਵਾਂ ਦੇ ਨੰਦੀ ਭ੍ਰਿੰਗੀ ਟੌਣਾ ਛੌਣਾ ਗਣ ਅਤੇ ਰਿਖੀ ਮੁਨੀ ਇਹ ਸਾਰੇ ਹੀ ਅਗਾਜ ਪ੍ਰਗਟ ਭਗਤੀ ਰੂਪੀ ਬੋਹਿਜ ਸੋ ਇਸ ਪ੍ਰਕਾਰ ਗੰਧੀ ਵਾਲੇ ਹੋਏ ਨੇ ਮਾਰਿਓ ਕੰਟਕ ਕਾਲ ਗਰਜ ਧਾਵਤ ਲਈਓ ਬਰਜ ਇਉਂ ਗਰਜ ਤੇ ਵਿਸ਼ਰਾਮ ਤੇ ਬਰਜ ਤੇ ਵਿਸ਼ਰਾਮ ਇਹ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਜੀ ਆਪ ਜੀ ਨੇ ਗਰਜ ਗੱਜ ਕੇ ਆਪਣਾ ਬਲ ਦਿਖਾ ਕੇ ਕੰਟਕ ਦੁੱਖਦਾਈ ਕਾਲ ਨੂੰ ਮਾਰਨਾ ਕੀਤਾ ਧਾਵਤ ਦੌੜਦੇ ਹੋਏ ਆਪਣੇ ਮਨ ਨੂੰ ਤੁਸੀਂ ਲਿਓ ਬਰਜ ਰੋਕ ਲਿਆ ਹੈ ਪੰਚ ਭੂਤ ਏਕ ਘਰ ਰਾਖ ਲੈ ਸਮਝ ਸਮਝ ਜਿਹੜਾ ਇਹ ਅਧਿਕ ਲਾ ਕੇ ਜ਼ੋਰ ਨਾਲ ਬੋਲਣਾ ਇਉਂ ਧਿਆਨ ਦੇ ਕੇ ਸੋ ਸਮ ਜੇ ਸਮ ਭਲੀ ਪ੍ਰਕਾਰ ਜੇ ਅਜੈ ਜੋ ਪੰਚ ਭੂਤ ਪੰਜ ਕਾਮ ਆਦਿਕ ਹਨ ਜੋ ਅਜੈ ਤੋਂ ਭਾਵ ਨਹੀਂ ਜਿੱਤੇ ਜਾਣ ਵਾਲੇ ਉਹਨਾਂ ਨੂੰ ਆਪ ਜੀ ਨੇ ਇਕੰਤਾ ਕਰਨ ਰੂਪੀ ਘਰ 'ਚ ਕਾਬੂ ਕਰਕੇ ਮਹਾਰਾਜ ਜੀ ਜਿੱਤਣਾ ਕੀਤਾ ਇਸ ਪ੍ਰਕਾਰ ਭਲੀ ਪ੍ਰਕਾਰ ਜਿੱਤ ਲਿਆ ਉਹਨਾਂ ਨੂੰ ਜੱਗ ਜੀਤੋ ਗੁਰਦੁਆਰ ਖੇਲ ਹੈ ਸਮਤ ਸਾਰ ਸਤਿਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦੁਆਰਾ ਸੋ ਮਹਾਰਾਜ ਦੇ ਉਪਦੇਸ਼ ਦੁਆਰਾ ਆਪ ਜੀ ਨੇ ਸਾਰੇ ਸੰਸਾਰ ਨੂੰ ਜਿੱਤਣਾ ਕੀਤਾ ਐਨ ਤੋਂ ਭਾਵ ਕੇ ਮਿਥਿਆ ਰੂਪ ਨਿਸ਼ਚੈ ਕੀਤਾ ਉਹ ਜਿੱਤ ਲਈ ਦਾ ਸੰਸਾਰ ਮਿਥਿਆ ਗੱਲ ਹੀ ਮੁੱਕ ਗਈ ਬਸ ਫਿਰ ਆਪ ਜੀ ਸਮਤ ਰੂਪੀ ਸਾਰ ਬਾਜੀ ਨੂੰ ਖੇਲਣਾ ਕਰਦੇ ਹੋ ਭਾਵ ਸਭਨਾਂ ਨੂੰ ਸਮਤ ਸਮਦ੍ਰਿਸ਼ਟੀ ਨਾਲ ਦੇਖਦੇ ਹੋ ਕਿਸੇ ਕਿਸੇ ਜਗ੍ਹਾ ਸਮਤ ਦੀ ਥਾਂ ਸਪਤ ਪਾਠ ਵੀ ਆਉਂਦਾ ਜੇ ਸਪਤ ਦਾ ਅਰਥ ਹੋਵੇ ਤਾਂ ਸਪਤ ਸਹਿਤ ਪਦ ਦੇ ਆਵਰ ਉਹਦੇ ਭਜਨ ਸਿਮਰਨ ਰੂਪ ਸਾਰ ਬਾਜੀ ਨੂੰ ਖੇਲਣਾ ਕਰਦੇ ਹੋ ਆਪ ਸੋ ਇਸ ਪ੍ਰਕਾਰ ਇਹ ਸਮਤ ਕਰਕੇ ਨਹੀਂ ਬੋਲਣਾ ਸਮਤ ਬੋਲਣਾ ਸਮਤ ਰਥ ਉਨ ਮਨ ਲਿਵ ਰਾਖ ਨਿਰੰਕਾਰ ਸੋ ਤੁਸੀਂ ਆਪਣੀ ਲਿਵ ਬਿਰਤੀ ਦਾ ਰਥ ਜਿਹੜਾ ਪ੍ਰਵਾਹ ਹੈ ਉਨ ਮਨ ਤੁਰੀਆ ਪਦ ਰੂਪ ਨਿਰੰਕਾਰ ਦੇ ਵਿੱਚ ਰੱਖਣਾ ਕੀਤਾ ਨਿਰੰਕਾਰ ਵਿਖੇ ਲਿਵ ਦੇ ਰੱਖਣ ਕਰਕੇ ਆਪ ਜੀ ਦੀ ਬਿਰਤੀ ਦਾ ਰਥ ਜਿਹੜਾ ਪ੍ਰਵਾਹ ਹੈ ਉਹ ਉਨ ਮਨ ਪੂਰਨ ਖੜਾ ਦੇ ਵਿੱਚ ਟਿਕਿਆ ਰਹਿੰਦਾ ਜਿਵੇਂ ਇੱਥੇ ਦੋ ਦੋ ਵਿਸ਼ਰਾਮ ਹੀ ਚੱਲ ਰਹੇ ਬਹੁਤੇ ਜੱਗ ਜੀਤੋ ਗੁਰਦੁਆਰ ਖੇਲੈ ਸਮਤ ਸਾਰ ਇਹ ਦੁਆਰ ਤੇ ਇੱਕ ਵਿਸ਼ਰਾਮ ਹੈ ਸਾਰ ਤੇ ਦੂਜਾ ਵਿਸ਼ਰਾਮ ਹੈ ਤੋ ਅੱਗੇ ਖੀਰ ਤੇ ਹੀ ਹੈ ਰਥ ਉਨ ਮਨ ਤੇ ਜਮਕੀ ਹੈ ਲਿਵ ਰਾਖ ਨਿਰੰਕਾਰ ਕਾਹੋ ਕੀਰਤ ਕੱਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਸੋ ਕੱਲ ਸਹਾਰ ਨਾਮੇ ਭੱਟ ਨਾਲ ਦਿਆਂ ਭੱਟਾਂ ਨੂੰ ਕਹਿੰਦਾ ਤੁਸੀਂ ਵੀ ਸਤਿਗੁਰੂ ਅੰਗਦ ਦੇਵ ਜੀ ਦੀ ਕੀਰਤੀ ਨੂੰ ਕਹਿਣਾ ਕਰੋ ਮੁਰਾਰੀ ਰੂਪ ਸਤਿਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨ ਕਮਲਾਂ ਨੂੰ ਪਰਸ ਕੇ ਲਹਿਣਾ ਤੋਂ ਭਾਵ ਬਾਬਾ ਲਹਿਣਾ ਜੀ ਭਾਵ ਧੰਨ ਗੁਰੂ ਅੰਗਦ ਦੇਵ ਜੀ ਸਪਤ ਦੀਪ ਮਝਾਰ ਸੱਤਾਂ ਦੀਪਾਂ ਵਿੱਚ ਸਾਰੇ ਜਗਤ ਦੇ ਗੁਰੂ ਹੋਏ ਨੇ ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਖ ਖਨ ਉਤਾਰ तिमर अग्ञान जाहे दर्स द्वार। हे श्री गुरु अंगद देव महाराज सच्चे पातशाह जिस आप जी दृष्टि विखे प्रतख अमृत की धारा है। जिस वेले गुरु अंगद देव जी समाधि तो उठते सन उस वेले संगतां अगे बैठियां हुंदियां सन सवेरे, पर जदों दरवाजा खोलना सारी संगत ते निगाह पैनी, नेत्र खोलदिया सार पहली दृष्टि जिहड़े सिख ते पैंदी सी उह सिख नूं गुरु साहिब जी निहाल कर दिंदे सी। जो भी सिख जिस संकल्प नूं धार के बहिंदा उही पूरा हो जांदा। कोई बीमारियां वाले बहिंदे सी, कोई समाधि लाउण वास्ते, कोई नामदान लैण वास्ते, जिवें जिवें जी ने इच्छा कीती है। सो जिस आप दे द्वारे दे दर्शन करन वाली अग्ञान रूप जिहड़ा तिमर अंधेरा दूर चलिया जांदा है। ओए जो सेव है शब्द सार गाखड़ी बिखमकार ते नर भव उतार किए निरभार। आप दे सार श्रेष्ठ शब्द दे सेवन दी जो कार है वह बड़ी गाखड़ी बिखम कठिन तो कठिन है। जद आप जी ने एक बार एक सिख नूं कहा कि तू बाहर जंगल जाके लकड़ां कट्ठियां करके चीखा बना के सो उस उत्ते बैठ के सड़ के मर जा। खीर खाना सिख सी इह, वह सिख बचन मन के बाहर जंगल जाके लकड़ां कट्ठियां करके एक जगह ढेर लगा के चीखा बना तां बैठा, पर सड़न वास्ते दिल ना करे। तो इस तरह के बचना का मनना बहुत औखा है। सो इस प्रकार यह गुरु अंगद देव जी कथा दे प्रसंग आवेगा अगे चल के जदों कथा होवेगी। तो महाराज कहने ते नर भव उतार की निरभार, मेरा धाड़वी सी उहने छाल मारी सी फिर अग च, वह खीर खाने नूं फिर सूले ते चढ़ाता सी। लंबी साखी है जिन्हां ने आज का वचन मन्निया उन्हां पुरशां नूं निरभार पापां दे बोझ तो रहत करके भाव उतार संसार सागर तो पार उतारना कीता। धन गुरु नानक देव जी दे सार श्रेष्ठ शब्द का जो आप जी ने सेवना किया एक बड़ी कठिन तो कठिन कार नूं प्रवान किया। जे गुरु नानक देव जी ने चिक्कड़ नाल भरिया होया झोने विचों कढ़ी नदीन की पंड चुकण नूं कहा तां आप जी सत बचन कह के उस वेले चुक लिया। जे बहुती वर्खा होण करके लंगर तैयार नहीं होया किकरां झाड़न नूं कहा झट झाड़तियां, चिक्कड़ चों कटोरा कढ़िया तां आपने झट कढ़ता दिया भी कढ़ के, किसी ने होर बचन नहीं मन्निया। जे महाराज ने कहा खा मुरदा उस वक्त तैयार हो गए किहड़े पासों खावां जी। हुण जिहड़े सिख आप दे बचनां नूं मन्नदे हन उहनां नूं निरभार पापां दे बोझ तों रहत करके संसार सागर तों पार उतारना कीता है। सो इस करके सतसंगत सहज सार जागीले गुर बीचार निमरी भूत सदीव परम प्यार। ये सतगुरु अंगद देव जी आप दी सतसंगत सहज सार सुते सिद्ध श्रेष्ठ है। श्री गुरु नानक देव जी पासों शुभ विचार लैण नाल आप दी बिरती ज्ञान जागृत जागी है। हे गुरु अंगद देव जी आप जी दे शुभ विचार द्वारा सिखां दी बिरती भजन सिमत जागी है। सो फिर आप सदीव काल हमेशा निमरी भूत निम्रता स्वरूप वाले हो अते आप दा श्री गुरु नानक देव दे चरणा च परम प्यार बहुता ही सारा प्यार है। कहो कीर्त कल सहार सप्त दीप मझार लहना जगत्र गुर परस मुरार। कल सहार नामे कवि नाल दियां भट्टां नूं कहिंदा कि तुसीं वी श्री गुरु नानक देव जी दी कीर्ति नूं कहना करो। मरारी रूप गुरु नानक देव जी दे पवित्र चरणां नूं परस के भाई लहना श्री गुरु अंगद देव जी सत्तां दीपां दे च सारे जगत दे गुरु होए ने। तैं तौ दृढ़ियो नाम अपार बिमल जास बिथार साधिक सिद्ध सो जन जिया को आधार। सुजन नहीं करना पाठ है, सुजन नहीं करना सो जन, यों थोड़ा जा दैश बन जानी अपने आप बोलन सो जन। महाराज करे सतगुरु अंगद देव जी तै तो आप जी ने तो अपने हिरदे विच वाहिगुरु दे अपार नाम नूं दृढ़ किया है। बेमल बेमल मैल तो रहत निर्मल परमात्मा दे जस नूं आप सारे बिथार फैला रहे हो। जिधर किधर आप जी दा ही निर्मल जस बिथार विस्तीर्ण भाव फैल रहा है। सो इस वक्त साधक जगियासुआ 84 सिद्धां सो जन श्रेष्ठ महात्मा जना अते कुल जीआं जनता दा आप ही आसरा रूप हो जी। सारिआं लई हुण तुसीं होई हो क्योंकि हुण होर तां कोई है नहीं आसरा। पहलां जिवें लोक आसरा लैंदे सी उह दसदे ने, हुण तां तुसीं उही सारा रूप तुसीं उतार के दुनिया दा भला कर रहे हो। तू तां जन कर राजा अवतार शब्द संसार सार ਰਹਿ ਜਗਤਰ ਜਲ ਪਦਮ ਵਿਚਾਰ। ਮਹਾਰਾਜ ਸੱਚੇ ਪਾਤਸ਼ਾਹ ਬਾਰੇ ਫਰਮਾਉਂਦੇ ਹਨ, ਸਾਰਿਆਂ ਦਾ ਜਨਕ ਪਾਪ ਪਿਤਾ ਜੋ ਪਰਮਾਤਮਾ ਹੈ, ਸੋ ਰਾਜਾ ਪ੍ਰਕਾਸ਼ ਰੂਪ, ਹੇ ਸਤਿਗੁਰੂ ਅੰਗਦ ਦੇਵ ਜੀ, ਤੂੰ ਤਾਂ ਆਪ ਤਾਂ ਉਹ ਪਰਮੇਸ਼ਰ ਦਾ ਅਵਤਾਰ ਹੋ। ਅਸੋ ਕਹਿਣ ਤੋਂ ਭਾਵ ਕੇ ਰਾਜਾ ਜੋ ਪ੍ਰਕਾਸ਼ ਰੂਪ ਜਨਕ ਹੁੰਦਾ ਗਿਆਨ ਦੇ ਅਵਤਾਰ ਹੋ, ਆਪ ਸੋ ਭਾਵ ਆਪ ਗਿਆਨ ਸਰੂਪ ਹੋ। ਇਸ ਪ੍ਰਕਾਰ ਫਰਮਾਉਂਦੇ ਹਨ, ਸ਼ਬਦ ਸੰਸਾਰ ਸਾਰ ਰਹਿ ਜਗਤਰ ਜਲ ਪਦਮ ਵਿਚਾਰ। ਸੰਸਾਰ ਵਿਖੇ ਕਹਿੰਦੇ ਆਪ ਜੀ ਦਾ ਸ਼ਬਦ ਸਾਰ ਭਾਵ ਸ੍ਰੇਸ਼ਟ ਆ, ਜਿਹੜਾ ਸ਼ਬਦ ਆ ਉਪਦੇਸ਼ ਹੈ। ਇਹ ਸਤਿਗੁਰੂ ਅੰਗਦ ਦੇਵ ਜੀ, ਜਗਤ ਵਿੱਚ ਆਪ ਇਸ ਤਰ੍ਹਾਂ ਸੰਗ ਰਹਿੰਦੇ ਹੋ ਜਿਵੇਂ ਪਾਣੀ ਵਿਖੇ ਪਦਮ ਕਮਲ ਫੁੱਲ ਦਾ ਵਿਚਾਰ ਆ, ਵੀ ਉਹ ਨਿਰਲੇਪ ਰਹਿੰਦਾ। ਤਾਂ ਤੇ ਸਤਿਗੁਰੂ ਮਹਾਰਾਜ ਪਾਵਨ ਬਚਨ ਇਸ ਪ੍ਰਕਾਰ ਸੁੰਦਰ ਬਚਨ ਜਿਹੜੇ ਭੱਟਾਂ ਦੇ ਸਵਾਈਆਂ ਵਿੱਚ ਸਤਿਗੁਰੂ ਦੀ ਉਸਤੁਤੀ ਹੈ। ਕਈਆਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਲੱਗਦੀ ਹੁੰਦੀ, ਉਹ ਜਿਵੇਂ ਕੋਈ ਬੰਦਾ ਕਹਿੰਦਾ ਸੀ ਇਹ ਜਨਕ ਰਾਜਾ ਅਵਤਾਰ ਲਿਖਤਾ, ਇਹ ਲਿਖਤਾ, ਇਹ ਬਾਅਦ ਚ ਪਾਇਆ ਹੋਣਾ। ਕਈਆਂ ਦਿਮਾਗ ਜੇ ਘੁੰਮੇ ਹੁੰਦੇ ਨੇ, ਉਹਨਾਂ ਨੂੰ ਇਹ ਤਾਂ ਪਤਾ ਨਹੀਂ ਲਿਖਿਆ ਕੀ ਹੈ। ਜਨਕ ਦਾ ਮਤਲਬ ਇਹ ਤਾਂ ਨਹੀਂ ਵੀ ਰਾਜਾ ਹੀ ਲਿਖਿਆ, ਜਨਕ ਦਾ ਮਤਲਬ ਪਿਤਾ ਹੈ ਪਰਮਾਤਮਾ। ਇਸ ਕਰਕੇ ਉਹ ਆਪਣੀ ਵਿਚਾਰ ਛੱਡੀ ਜਾਂਦੇ ਰਹਿੰਦੇ ਨੇ। ਕਲਪਤਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ, ਆਤਮਾ ਤ੍ਰਿਵਿਧ ਤੇਰਾ ਏਕ ਲਿਵਤਾਰ। ਰੋਗਾਂ ਦੇ ਬਿਦਾਰ ਨਾਸ ਕਰਨ ਨੂੰ ਆਪ ਕਲਪਤਰ, ਕਲਪ ਬ੍ਰਿਛ ਵਾਂਗੂ। ਕਲਪ ਬ੍ਰਿਛ ਤਾਂ ਤੁਸੀਂ ਹੀ ਬਣਾਇਆ, ਪਰ ਹੁਣ ਪੁਰਾਣੇ ਲੋਕਾਂ ਨੂੰ ਜਿੰਨਾ ਗਿਆਨ ਸੀ ਉਹਦੇ ਹਿਸਾਬ ਨਾਲ ਹੀ ਦੱਸੀਦਾ ਨਾ। ਜਿਹਨੂੰ ਕਲਪ ਬ੍ਰਿਛ ਦਾ ਗਿਆਨ ਆ ਉਹਨੂੰ ਉਸ ਹਿਸਾਬ ਨਾਲ ਸਮਝਾ ਦੇਈਦਾ, ਫਿਰ ਹੌਲੀ ਹੌਲੀ ਗਾਹਾਂ ਤੱਕ ਅਗਲਾ ਆਪੇ ਸਮਝ ਜੂਗਾ। ਮਨ ਵਾਂਛਿਤ ਫਲ ਦੇਣ ਨੂੰ ਕਲਪ ਬ੍ਰਿਛ ਵਾਂਗ ਉਦਾਹਰਣ ਦੇਣੀ ਪੈਂਦੀ ਆ। ਬੈ ਹੈ ਤਾਂ ਉਹ ਸਤਿਗੁਰੂ ਦੇ ਤਾਂ ਚਰਨਾਂ ਦੇ ਵਿੱਚ ਪਤਾ ਨਹੀਂ ਕਿੰਨਾ ਕਰੋੜੇ ਕਲਪ ਬ੍ਰਿਛ ਤੁਰੇ ਫਿਰਦੇ ਨੇ, ਤੇ ਰੋਗਾਂ ਦੇ ਬਿਦਾਰ ਨੇ ਇਹਨੂੰ ਤੁਰੰਤਰ ਵੈਦ ਰੂਪ ਹੋ, ਕਿਉਂਕਿ ਉਹ ਇੱਕ ਅੰਗੀ ਪ੍ਰਮਾਣ ਵੀ ਤੁਰੰਤਰ ਵੈਦ ਬੜਾ ਵਧੀਆ ਸੀ, ਸਾਰੇ ਰੋਗ ਨਿਵਿਰਤ ਕਰਦਾ ਸੀ, ਉਹ ਇੱਕ ਅੰਗੀ ਪ੍ਰਮਾਣ ਦੇਣਾ ਪੈਂਦਾ। ਹੁਣ ਐਂ ਤਾਂ ਕਿਹਾ ਮੇਰਾ ਵੈਦ ਗੁਰੂ ਗੋਬਿੰਦਾ, ਐਂ ਤਾਂ ਫਿਰ ਕਹੋ ਵੈਦ ਨਾ ਕਹੋ ਮਹਾਰਾਜ ਨੂੰ, ਮਹਾਰਾਜ ਤਾਂ ਸਾਰਾ ਕੁਛ ਹੀ ਹੈ। ਧਨੰਤਰ ਵੈਦ ਕੌਣ ਸੀ? ਉਹ ਵੀ ਤਾਂ ਅਵਤਾਰ ਸੀ ਵਿਸ਼ਨੂੰ ਦਾ, ਉਹਦੇ ਵਿੱਚ ਫਿਰ ਗਾਹਾਂ ਜੋਤ ਕਿਹਦੀ ਸੀ? ਗੱਲ ਤਾਂ ਓਹਲਾ ਪਾਉਣ ਦੀ ਹੈ ਸਾਰੀ। ਆਦੀ ਵਿਆਧੀ ਉਪਾਧੀ ਰੂਪ ਸੰਸਾਰਕ ਪਾਪਾਂ ਦੇ ਆਪ ਨਿਵਿਰਤ ਕਰਨ ਵਾਲੇ ਹੋ, ਰਾਜਸੀ ਤਾਮਸੀ ਸ਼ਾਂਤਕੀ ਰੂਪ ਹੋਣ ਕਰਕੇ ਲੋਕਾਂ ਦਾ ਆਤਮਾ ਭਾਵ ਜਿਹੜਾ ਮਨ ਹੈ ਤ੍ਰਿਵਿਧ, ਤਿੰਨ ਪ੍ਰਕਾਰ ਦਾ ਲੋਕਾਂ ਦਾ ਆਤਮਾ ਜੋ ਮਨ ਹੈ ਉਹ ਤ੍ਰਿਵਿਧ ਤਿੰਨਾਂ ਦੇਵਤਿਆਂ ਬ੍ਰਹਮਾ ਵਿਸ਼ਨੂੰ ਸ਼ਿਵ ਦੀ ਉਪਾਸਨਾ ਵਿੱਚ ਲੱਗ ਰਿਹਾ, ਪਰ ਆਪ ਜੀ ਦਾ ਮਨ ਤਾਰ ਹੁੰਦਾ ਤੇਲ ਧਾਰਾ ਵਾਂਗ ਇੱਕ ਪਰਮਾਤਮਾ ਦੀ ਲਿਵ ਦੇ ਵਿੱਚ ਹੀ ਲੱਗ ਰਿਹਾ। ਇਉਂ ਇੱਥੇ ਸਮਝਾਇਆ, ਕਹੋ ਕੀਰਤ ਕਲ ਸਹਾਰ ਸਪਤ ਜੀ ਦੀਪ ਮਝਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ। ਕਲ ਸਹਾਰਨਾਮਾ ਭੱਟ ਨਾਲ ਭੱਟਾਂ ਨੂੰ ਕਹਿੰਦਾ ਹੈ ਕਿ ਇਸ ਲਈ ਤੁਸੀਂ ਵੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਕੀਰਤੀ ਨੂੰ ਕਹਿਣਾ ਕਰੋ। ਮੁਰਾਰੀ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਚਰਨਾਂ ਨੂੰ ਪਰਸ ਕੇ ਭਾਈ ਲਹਿਣਾ, ਭਾਵ ਸ੍ਰੀ ਗੁਰੂ ਅੰਗਦ ਦੇਵ ਜੀ ਸੱਤਾਂ ਦੀਪਾਂ ਦੇ ਵਿੱਚ ਸਾਰੇ ਜਗਤ ਦੇ ਭਾਵ ਗੁਰੂ ਹੋਏ ਹਨ। ਤੈ ਤਾਂ ਹਦਰਥ ਪਾਇਓ ਮਾਨ, ਸੇਵਿਆ ਗੁਰ ਪਰਵਾਨ, ਸਾਧ ਅਜਗਰ ਜਿਨ ਕੀਆ ਉਨਮਾਨ। ਸੋ ਇਸ ਪ੍ਰਕਾਰ ਹੇ ਸਤਿਗੁਰੂ ਅੰਗਦ ਦੇਵ ਜੀ, ਤੈ ਤਾਂ ਆਪ ਜੀ ਨੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਦਰਥ ਹਜੂਰੋਂ ਪਾਪ ਪਾਸੋਂ ਮਾਨ ਆਦਰ ਪਾਇਆ, ਫਿਰ ਆਪ ਜੀ ਨੇ ਪ੍ਰਮਾਣਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਚਰਨਾਂ ਨੂੰ ਸੇਵਨਾ ਕੀਤਾ। ਸੇਵਾ ਕਰਕੇ ਆਪ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਵਾਨ ਭਾਵ ਉਹਨਾਂ ਦੇ ਤੁਲ ਭਾਵ ਸਦਰਸ ਹੋਏ ਹੋ। ਤੁਸੀਂ ਪ੍ਰਵਾਨ ਨਿਸ਼ਚੇ ਨਾਲ ਗੁਰੂ ਨਾਨਕ ਪਾਤਸ਼ਾਹ ਨੂੰ ਸੇਵਨਾ ਕੀਤਾ। ਸੋ ਹਜ਼ੂਰ ਗੁਰੂ ਨਾਨਕ ਦੇਵ ਜੀ ਤੋਂ ਜਾਂ ਹੱਦ ਤੋਂ ਰਹਿਤ, ਭਾਵ ਇਹ ਦਾ ਮਤਲਬ ਇਹ ਹੈ ਕਿ ਹਦਰਥ ਹੱਦ ਤੋਂ ਰਹਿਤ ਹੀ ਮਾਣ ਪਾਇਆ, ਬਹੁਤਾ ਹੀ ਮਾਣ ਆਦਰ ਮਿਲਿਆ। ਕਿਉਂ? ਸੇਵਾ ਜੋ ਇੰਨੀ ਕੀਤੀ ਹੈ। ਗੁਰੂ ਨਾਨਕ ਸਾਹਿਬ ਨੇ ਪਹਿਲਾਂ ਬਚਨ ਕਰਤਾ ਵੀ ਜਿਨ ਸੇਵਿਆ ਤਿੰਨ ਪਾਇਆ ਮਾਨ, ਨਾਨਕ ਗਾਵੀ ਹੈ ਗੁਣੀ ਨਿਧਾਨ। ਤਾਂ ਦੇ ਜਿਹਨੇ ਸੇਵਾ ਕੀਤੀ ਹੈ ਉਹਨੂੰ ਹੀ ਫਲ ਮਿਲਣਾ, ਹੁਣ ਵੀ ਕੋਈ ਕਰਕੇ ਦੇਖ ਲਓ। ਸੋ ਜਿਸ ਆਪਣੇ ਅਨੁਮਾਨ ਹੁੰਦਾ ਵਿਚਾਰ ਕੇ ਹੰਕਾਰ ਰੂਪੀ ਅਜਗਰ ਸੱਪ ਨੂੰ ਸਾਧਨਾ ਕੀਤਾ ਹੈ। ਹਰ ਹਰ ਦਰਸ ਸਮਾਨ ਆਤਮਾ ਵੰਤ ਗਿਆਨ, ਜਾਣੀ ਅਕਲ ਗਤ ਗੁਰ ਪ੍ਰਵਾਨ। ਸੋ ਹੇ ਸ੍ਰੀ ਗੁਰੂ ਅੰਗਦ ਦੇਵ ਜੀ, ਆਪ ਕੇਵਲ ਹਰ ਹਰ ਦੇ ਦਰਸ ਕਰਨ ਦੇ ਵਿਖੇ ਸਮਾਨ ਭਾਵ ਸਮਾ ਰਹੇ ਹੋ ਮਹਾਰਾਜ ਸੱਚੇ ਪਾਤਸ਼ਾਹ, ਜਾਂ ਆਪ ਜੀ ਦਾ ਦਰਸ਼ਨ ਹਰ ਹਰ ਦੇ ਸਮਾਨ ਹੈ। ਭਾਵ ਜਿਵੇਂ ਹਰੀ ਦੇ ਦਰਸ਼ਨ ਕਰਨ ਨਾਲ ਲਾਭ ਹੁੰਦਾ, ਇਵੇਂ ਆਪ ਦਾ ਦਰਸ਼ਨ ਕੀਤਿਆਂ ਲਾਭ ਹੁੰਦਾ ਜੀ। ਸੋ ਇਸ ਪ੍ਰਕਾਰ ਹਰ ਭਾਵ ਬ੍ਰਹਮਾ, ਹਰ ਭਾਵ ਸ਼ਿਵ ਆਦਿਕ ਸਾਰੇ ਦੇਵਤੇ ਆਪ ਦੇ ਦਰਸ਼ਨ ਕਰਨ ਵਿੱਚ ਸਮਾ ਰਹੇ ਨੇ। ਆਪ ਜੀ ਦਾ ਆਤਮਾ ਜਿਹੜਾ ਮਨ ਹੈ ਉਹ ਬੰਤ ਗਿਆਨ ਬ੍ਰਹਮ ਗਿਆਨ ਵਾਲਾ ਹੈ। ਦੂਸਰਾ ਭਾਵ ਇਹ ਹੈ ਜਾਣੀ ਅਕਲਗਤ ਗੁਰ ਪ੍ਰਵਾਨ। ਇਹ ਜੱਜੇ ਨੂੰ ਕੰਨਾ ਨਾਣੇ ਬਿਹਾਰੀ ਜਾਣੀ ਤਾਂ ਕੱਲਾ ਲਿਖਦਾ ਜਾਣੀ, ਅੱਗੇ ਐੜਾ ਵੀ ਹੈ ਜਾਣੀ ਅਕਲਗਤ ਗੁਰ ਪ੍ਰਵਾਨ। ਇਸ ਤਰ੍ਹਾਂ ਪਾਵਨ ਬਚਨ ਫਰਮਾਇਆ ਧੰਨ ਗੁਰੂ ਨਾਨਕ ਦੇਵ ਦੇ ਚਰਨਾਂ ਦੇ ਵਿੱਚ ਪ੍ਰਵਾਨ ਨਿਸ਼ਚਾ ਧਾਰ ਕੇ ਆਪ ਜੀ ਨੇ ਅਕਲ ਕਲਪਨਾ ਤੋਂ ਰਹਿ ਜੋ ਪ੍ਰਮਾਤਮਾ ਉਹਦੀ ਗਤ ਜਾਣੀ ਪ੍ਰਾਪਤੀ ਜਾਣੀ ਹੈ। ਜਾ ਕੀ ਦ੍ਰਿਸ਼ਟ ਅਚਲ ਠਾਣ ਬਿਮਲ ਬੁੱਧ ਸੁਥਾਨ ਪਹਿਰ ਸੀਲ ਸਨਾਹ ਸਖਤ ਬਿਦਾਰ। ਸੋ ਜਿਸ ਆਪ ਦੀ ਦ੍ਰਿਸ਼ਟੀ ਅਚਲ ਠਾਣ, ਠਾਣ ਹੁੰਦਾ ਸਰੂਪ, ਅਚਲ ਸਰੂਪ ਸਥਾਨ ਵਿੱਚ ਟਿਕੀ ਹੋਈ ਹੈ ਅਤੇ ਬਿਮਲ ਨਿਰਮਲ ਬੁੱਧੀ ਦੇ ਆਪ ਸ੍ਰੇਸ਼ਟ ਸਥਾਨ ਹੋ, ਆਪ ਜੀ ਦੇ ਸ੍ਰੇਸ਼ਟ ਸਥਾਨ ਸਤਸੰਗ ਵਿੱਚੋਂ ਬਿਮਲ ਬੁੱਧ ਨਿਰਮਲ ਬੁੱਧੀ ਪ੍ਰਾਪਤ ਹੁੰਦੀ ਹੈ। ਆਪ ਜੀ ਨੇ ਸੀਲ ਭਾਵ ਜਾਤ ਰੂਪੀ ਸਨਾਹ ਸੰਜੋਗ ਨੂੰ, ਸੀਲ ਸੁਭਾਅ ਰੂਪੀ ਸੰਜੋਗ ਨੂੰ ਪਹਿਰਿਆ ਹੋਇਆ ਹੈ। ਪਹਿਰ ਸੀਲ ਸਨਾਹ ਸਖਤ ਬਿਦਾਰ। ਇਸ ਕਰਕੇ ਪਾਵਨ ਬਚਨ ਫਰਮਾਉਂਦੇ ਹਨ ਕਿ ਖਹਿਰਿਆਂ ਨੇ ਆਪ ਜੀ ਦੇ ਨਾਲ ਭਾਵੇਂ ਕਿੰਨਾ ਵਿਰੋਧ ਕੀਤਾ, ਆਪ ਜੀ ਦਾ ਪਲੰਘ ਵੀ ਚੁੱਕ ਕੇ ਬਾਹਰ ਛੱਡ ਆਏ, ਪਰ ਸਰਬ ਕਲਾ ਸਮਰੱਥ ਹੁੰਦਿਆਂ ਹੋਇਆਂ ਵੀ ਆਪ ਜੀ ਨੇ ਉਹਨਾਂ ਨੂੰ ਕੁਛ ਨਹੀਂ ਕਿਹਾ। ਇਸ ਤਰ੍ਹਾਂ ਆਪ ਜੀ ਦਾ ਸੀਲ ਸੁਭਾਅ ਅਤੇ ਸਖਤ ਹੁੰਦੀ ਮਾਇਆ ਨੂੰ ਆਪ ਜੀ ਨੇ ਬਿਦਾਰ ਬਦੀਰਨ ਕਰ ਰੱਖਿਆ, ਮਾਇਆ ਨੂੰ ਸ਼ੇਸ਼ਕ ਪਰੇ ਰੱਖਿਆ। ਚਾਹੇ ਕਿੰਨੀ ਮਾਇਆ ਤੇ ਰਸਦਾਂ ਆਉਂਦੀਆਂ ਸਨ, ਪਰ ਗੁਰੂ ਸਾਹਿਬ ਜੀ ਲੰਗਰ ਤਿਆਰ ਕਰਵਾ ਕੇ ਸਿੱਖ ਸੰਗਤਾਂ ਨੂੰ ਛਕਾ ਦਿੰਦੇ। ਗੁਰੂ ਸਾਹਿਬ ਦਾ ਇਹ ਨਿਯਮ ਰਿਹਾ ਕਿ ਆਪਣੇ ਪਾਸ ਕੁਛ ਨਹੀਂ ਰੱਖਣਾ, ਇੱਥੋਂ ਤੱਕ ਕਿ ਰਾਤ ਨੂੰ ਭਾਂਡੇ ਵੀ ਮੁੱਧੇ ਮਰਵਾਦ ਨੇ ਹੁੰਦੇ ਸੀ। ਕਹੋ ਕੀਰਤ ਕੱਲ ਸਹਾਰ ਜਪਤ ਸਪਤ ਦੀਪ ਮਝਾਰ। ਕਹੋ ਕੀਰਤ ਕੱਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ। ਕੱਲ ਸਹਾਰਨਾਮਾ ਭੱਟ ਨਾਲ ਦਿਆਂ ਭੱਟਾਂ ਨੂੰ ਕਹਿੰਦਾ ਹੈ ਕਿ ਤੁਸੀਂ ਰਲ ਕੇ ਸਾਰੇ ਗੁਰੂ ਸਾਹਿਬ ਦੀ ਕੀਰਤੀ ਕਰੋ। ਮੁਰਾਰੀ ਰੂਪ ਸ੍ਰੀ ਗੁਰੂ ਨਾਨਕ ਦੇਵ ਦੇ ਪਾਵਨ ਚਰਨਾਂ ਨੂੰ ਪਰਸ ਕੇ ਭਾਈ ਲਹਿਣਾ ਭਾਵ ਸ੍ਰੀ ਗੁਰੂ ਅੰਗਦ ਦੇਵ ਜੀ ਸੱਤਾਂ ਦੀਪਾਂ ਵਿੱਚ ਸਾਰੇ ਜਗਤ ਦੇ ਗੁਰੂ ਹੋਏ ਨੇ। ਸੋ ਇੱਥੋਂ ਤੱਕ ਕੱਲ ਸਹਾਰਨਾਮੇ ਭੱਟ ਦੇ ਚਾਰ ਸਵਈਏ ਆਏ ਨੇ। ਇਸ ਤੋਂ ਅਗਲੇ ਕੱਲ ਨਾਮੇ ਭੱਟ ਨੇ ਪੰਜ ਸਵਈਏ ਜਿਹੜੇ ਗਾਉਣਗੇ ਅੱਗੇ ਜਾ ਕੇ ਆਉਣਗੇ, ਉਹਨੇ ਕਹੇ ਹਨ ਇਹ ਹੁਣ ਪਹਿਲਾਂ ਕੱਲ ਸਹਾਰ ਸੀ, ਹੁਣ ਕੱਲ ਨਾਮੇ ਭੱਟ ਹੈ। ਸੋ ਕੱਲ ਸਹਾਰ ਥੋੜ੍ਹਾ ਜਿਹਾ ਕੱਲਾ ਕਾਲ ਕੱਲ ਅੱਖਰ ਹੋਰ ਬਣ ਜਾਂਦਾ, ਤਾਂਹੀਓ ਆਪਾਂ ਥੋੜ੍ਹਾ ਕਹਿੰਦੇ ਕੱਲ ਸਹਾਰ। ਕਹੋ ਕੀਰਤ ਕੱਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ। ਹੁਣ ਅੱਗੇ ਕੱਲ ਭੱਟ ਜੀ ਫਰਮਾਉਂਦੇ ਹਨ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪਰਨਾਸਨ। ਇਹ ਸ੍ਰੀ ਗੁਰੂ ਅੰਗਦ ਦੇਵ ਜੀ ਜਿਸ ਉੱਤੇ ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਧਾਰਦੇ ਹੋ ਉਹਦੇ ਅੰਤਕਰਨ ਰੂਪ ਮੰਦਰ ਚੋਂ ਅਗਿਆਨ ਰੂਪ ਤਮ ਜਿਹੜਾ ਹਨੇਰੇ ਨੂੰ ਹਰਨ ਭਾਵ ਨਾਸ ਕਰ ਦਿੰਦੇ ਹੋ। ਜੋ ਅੱਗ ਹੁੰਦਾ ਪਾਪ, ਜੀਵਾਂ ਦੇ ਅੰਤਕਰਨ ਨੂੰ ਦਹਨ ਸਾੜਨ ਵਾਲੇ ਹਨ, ਆਪ ਉਹਨਾਂ ਪਾਪਾਂ ਨੂੰ ਪ੍ਰਨਾਸਨ ਭਲੀ ਪ੍ਰਕਾਰ ਨਾਸ ਕਰਨ ਵਾਲੇ ਹੋ। ਸੋ ਵੱਡਿਆਂ ਅੱਗ ਪਾਪਾਂ ਨੂੰ ਵੀ ਦਹਨ ਸਾੜਨ ਵਾਲੇ ਹੋ ਅਤੇ ਛੋਟਿਆਂ ਛੋਟਿਆਂ ਪਾਪਾਂ ਨੂੰ ਵੀ ਪ੍ਰਨਾਸਨ ਭਲੀ ਪ੍ਰਕਾਰ ਨਾਸ ਕਰਨ ਵਾਲੇ ਹੋ ਜੀ ਆਪ। ਸੋ ਇਸ ਪ੍ਰਕਾਰ ਪਾਵਨ ਬਚਨ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਸ਼ਬਦ ਸੂਰ ਬਲਵੰਤ ਕਾਮ ਔਰ ਕ੍ਰੋਧ ਬਿਨਾਸਨ। ਕਾਮ ਅਤੇ ਕ੍ਰੋਧ ਰੂਪ ਹਨੇਰੇ ਦੇ ਵਿਸ਼ੇਸ਼ ਤੌਰ ਤੇ ਨਾਸ ਕਰਨ ਨੂੰ ਆਪ ਦਾ ਜਿਹੜਾ ਸ਼ਬਦ ਹੈ ਉਪਦੇਸ਼ ਹੈ ਸੂਰ ਬਲਵੰਤ, ਸੂਰਜ ਵਾਂਗ ਬਲ ਵਾਲਾ ਹੈ, ਜਿਵੇਂ ਸੂਰਜ ਦੇ ਚੜ੍ਹਨ ਕਰਕੇ ਹਨੇਰਾ ਦੂਰ ਹੋ ਜਾਂਦਾ, ਇਵੇਂ ਆਪ ਦੇ ਬਚਨਾਂ ਕਰਕੇ ਕਾਮ ਕ੍ਰੋਧ ਮਿਟ ਜਾਂਦੇ ਨੇ। ਸ਼ਬਦ ਬਾਣੀ ਦੇ ਪੂਰਿਆਂ ਕਰਨ ਵਿੱਚ ਆਪ ਸੂਰਬੀਰ ਹੋ, ਭਾਵ ਆਪਣੇ ਮੁੱਖ ਤੋਂ ਜੋ ਵੀ ਬਾਣੀ ਬੋਲਦੇ ਹੋ ਉਹਨੂੰ ਆਪ ਪੂਰਿਆਂ ਕਰਦੇ ਹੋ, ਸੂਰਬੀਰ ਬਚਨ ਕੇ ਬਲੀ ਹੋ ਆਪ। ਲੋਭ ਮੋਹ ਵਸ ਕਰਨ ਸਰਣ ਜਾਚਕ ਪ੍ਰਤਪਾਲਣ। ਲੋਭ ਮੋਹ ਆਦਿਕ ਸਭ ਆਪ ਜੀ ਨੇ ਆਪਣੇ ਵਸੀਕਾਰ ਕੀਤੇ ਹੋਏ ਹਨ, ਆਪਣੇ ਸ਼ਰਨ ਆਏ ਹੋਏ ਜਾਚਕ ਮੰਗਤਿਆਂ ਦੀ ਆਪ ਪ੍ਰਤਪਾਲਣਾ ਕਰਨ ਵਾਲੇ ਹੋ ਜੀ। ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ। ਸੋ ਆਪਣੇ ਆਤਮਕ ਰਤ ਪ੍ਰੇਮ ਨੂੰ ਸੰਗ੍ਰਹਿਣ ਭਲੀ ਪ੍ਰਕਾਰ ਗ੍ਰਹਿਣ ਕਰਨ ਵਾਲੇ ਹੋ। ਆਪ ਜੀ ਦੇ ਬਚਨਾਂ ਦੇ ਕਹਿਣ ਦੀ ਜਿਹੜੀ ਢਾਲਣ ਰੀਤੀ ਹੈ ਅੰਮ੍ਰਿਤ ਨਾਲੋਂ ਵੀ ਕਲ ਭਾਵ ਸੁੰਦਰ ਹੈ। ਇਸ ਪ੍ਰਕਾਰ ਫਰਮਾਉਂਦੇ ਹਨ ਬਚਨ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ। ਕੱਲ ਨਾਮਾ ਭੱਟ ਕਹਿੰਦਾ ਹੇ ਸਤਿਗੁਰੂ ਅੰਗਦ ਦੇਵ ਜੀ, ਸਤਿਗੁਰੂ ਨਾਨਕ ਦੇਵ ਜੀ ਨੇ ਆਪ ਜੀ ਨੂੰ ਕੱਲ ਤਿਲਕ, ਸੁੰਦਰ ਕੱਲ ਮਤਲਬ ਇੱਥੇ ਸੁੰਦਰ ਦਾ ਹੋਣ, ਤੋ ਸੁੰਦਰ ਤਿਲਕ ਗੁਰਿਆਈ ਗੱਦੀ ਦਾ ਦਿੱਤਾ ਹੈ। ਕਿਉਂਕਿ ਦੋ ਵਾਰੀ ਇਹ ਜਿਹੜਾ ਅੱਖਰ ਆਇਆ ਤਿਲਕ ਦਾ ਵੀ ਸਤ ਨਿਸ਼ਚੇ ਸਹਿਜ ਜੋ ਆਪ ਜੀ ਦੇ ਪਵਿੱਤਰ ਪਾਪ ਪੈ ਹੁੰਦਾ ਚਰਨਾਂ ਨਾਲ ਲੱਗਦਾ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਗੁਰ ਜਗਤ ਫਿਰਨ ਸਿਹੀ ਅੰਗਰਾਉ, ਰਾਜ ਯੋਗ ਲਹਿਣਾ ਕਰੈ। ਇਹ ਬਾਬਾ ਫਿਰਨ ਭਾਵ ਫਿਰਨ ਭਾਵ ਬਾਬਾ ਫੇਰੂ ਮੱਲ ਜੀ, ਫੇਰੂ ਜੀ ਦੇ ਸੀਹ ਭਾਵ ਪੁੱਤਰ, ਅੰਗਰਾਉ ਭਾਵ ਗੁਰੂ ਅੰਗਦ ਦੇਵ ਜੀ, ਆਪ ਹੀ ਸਾਰੇ ਜਗਤ ਦੇ ਗੁਰੂ ਹੋ ਜੀ। ਪਹਿਲਾਂ ਆਪ ਜੀ ਦਾ ਨਾਮ ਭਾਈ ਲਹਿਣਾ ਜੀ ਸੀ। ਸ੍ਰੀ ਗੁਰੂ ਨਾਨਕ ਦੇਵ ਦੀ ਕਿਰਪਾ ਨਾਲ ਆਪ ਰਾਜ ਯੋਗ, ਭਗਤੀ ਯੋਗ, ਗਿਆਨ ਯੋਗ ਨੂੰ ਕਰ ਰਹੇ ਹੋ ਜੀ। ਸਦਾ ਅਕਲ ਲਿਵ ਰਹਿ, ਕਰਨ ਸਿਉ ਇੱਛਾ ਚਾਰ ਹੈ। ਸੋ ਇਸ ਪ੍ਰਕਾਰ ਫਰਮਾਉਂਦੇ ਹਨ 1392 ਅੰਕ ਤੇ, ਇਹ ਸ੍ਰੀ ਗੁਰੂ ਅੰਗਦ ਦੇਵ ਜੀ ਆਪ ਦੀ ਸਦਾ ਅਕਲ, ਅਕਲ ਭਾਵ ਜਿਹੜੀ ਹੈ ਨਾ, ਕਲਪਨਾ ਤੋਂ ਰਹਿਤ ਪ੍ਰਮਾਤਮਾ ਵਿਖੇ ਲਿਵ ਰਹਿ, ਬਿਰਤੀ ਲੱਗੀ ਰਹਿੰਦੀ ਹੈ। ਤੁਸੀਂ ਆਪਣੀ ਇੱਛਾ ਅਨੁਸਾਰ ਕਰਨ ਚਾਰ ਹੈ ਭਾਵ ਇੰਦਰੀਆਂ ਨੂੰ ਵਿਚਰਾਉਂਦੇ ਹੋ, ਮਰਜ਼ੀ ਨਾਲ ਚਲਾਉਂਦੇ ਹੋ, ਥੋੜੇ ਤੋਂ ਬਾਹਰ ਨਹੀਂ ਹੈ ਕੁਛ। ਦ੍ਰੁਮ ਸਪੂਰ ਜਿਉ ਨਿਵੈ, ਖਵੈ ਕਸ ਬਿਮਲ ਬੀਚਾਰ ਹੈ। ਜਿਵੇਂ ਫਲਾਂ ਨਾਲ ਸਪੂਰ ਸੰਪੂਰਨ ਹੋਇਆ ਦ੍ਰੁਮ, ਦ੍ਰੁਮ ਤੋਂ ਭਾਵ ਬ੍ਰਿਕਸ਼ ਨਿਉ ਜਾਂਦਾ, ਅਤੇ ਲੋਕਾਂ ਦੀਆਂ ਇੱਟਾਂ ਰੋੜੇ ਆਦਿ, ਕਸ ਹੁੰਦਾ ਤਾੜਨਾ ਨੂੰ, ਖਵੈ ਭਾਵ ਸਹਾਰਦਾ। ਇਵੇਂ ਆਪ ਜੀ ਦਾ ਬਿਮਲ ਨਿਰਮਲ ਵਿਚਾਰ ਹੈ ਭਾਵ ਸਰਵ ਸ਼ਕਤੀਆਂ ਰੂਪ ਫਲਾਂ ਨੂੰ ਪਾ ਕੇ ਆਪ ਨਿਮਰੀ ਭੂਤ ਰਹਿੰਦੇ ਹੋ, ਸਾਰੇ ਸੰਸਾਰੀ ਜੀਵਾਂ ਲਈ ਕਈ ਤਰ੍ਹਾਂ ਦੀਆਂ ਖੇਚਲਾਂ ਨੂੰ ਸਹਾਰਦੇ ਹੋ ਜੀ। ਇਹ ਤਤ ਜਾਣਿਓ ਸਰਬਗਤ ਅਲੱਖ ਬਿਡਾਣੀ। ਆਪ ਜੀ ਨੇ ਇਹ ਤੱਤ ਭੇਤ ਜਾਣ ਲਿਆ ਕਿ ਬਿਡਾਣੀ ਅਸਚਰਜ ਰੂਪ ਅਲੱਖ ਪਰਮਾਤਮਾ ਸਾਰਿਆਂ ਵਿੱਚ ਗਤ ਪਾਪ ਪ੍ਰਾਪਤ ਹੈ। ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ। ਇਹ ਸ੍ਰੀ ਗੁਰੂ ਅੰਗਦ ਦੇਵ ਜੀ ਆਪ ਜੀ ਨੇ ਸਹਿਜ ਪਾਏ, ਸੋਤੇ ਸਿੱਧ ਸਿੱਖਾਂ ਦੇ ਹਿਰਦਿਆਂ ਚ ਬਾਣੀ ਰੂਪ ਜਿਹੜਾ ਕਲ ਕਿਰਨ, ਕਲ ਹੁੰਦਾ ਸੁੰਦਰ, ਸੁੰਦਰ ਕਿਰਨਾਂ ਦੁਆਰਾ ਨਾਮ ਅੰਮ੍ਰਿਤ ਸਿੰਜਣਾ ਕੀਤਾ। ਸੋ ਕਲ ਇੱਥੇ ਸੁੰਦਰ ਅੱਖਰ ਦਾ ਵੀ ਵਾਚਕਾਰ ਆ, ਕਲ ਭੱਟ ਦਾ ਨਾਂ ਅਲੱਗ ਆਊਗਾ। ਸੋ ਇਸ ਪ੍ਰਕਾਰ ਕਹਿੰਦੇ ਨੇ ਸ੍ਰੀ ਗੁਰੂ ਨਾਨਕ ਦੇਵ ਰੂਪ ਚੰਦਰਮਾ ਨੇ ਬਾਣੀ ਰੂਪ ਕਲ ਕਿਰਨ, ਸੋ ਸੁੰਦਰ ਕਿਰਨਾਂ ਦੇ ਦੁਆਰਾ ਸਹੇ ਗੁਰੂ ਅੰਗਦ ਦੇਵ ਜੀ ਤੁਹਾਡੇ ਹਿਰਦੇ ਸਹਿਜ ਪਾਏ, ਸੋ ਤੇ ਸਦ ਨਾਮ ਅੰਮ੍ਰਿਤ ਸਿੰਜਣਾ ਕੀਤਾ ਜੀ। ਗੁਰ ਗਮ ਪਰਮਾਣ ਤੈ ਪਾਇਓ, ਸਤ ਸੰਤੋਖ ਗ੍ਰਾਹ ਜੇ ਲਿਆਓ। ਗਿਆਨ ਗਮ ਜੋ ਗਮਤਾ ਹੁੰਦੀ, ਗਮ ਦਾ ਅਰਥ ਇੱਥੇ ਗਮਤਾ ਪਹੁੰਚ ਹੈ। ਗਿਆਨ ਗਮ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਹਨ, ਉਹਨਾਂ ਦੇ ਪ੍ਰਮਾਣ, ਉਹਨਾਂ ਦੇ ਸਦਰਸ਼ ਤੈ ਪਾਇਓ, ਆਪ ਜੀ ਨੇ ਆਨੰਦ ਪਾਉਣਾ ਕੀਤਾ। ਸਤ ਸੰਤੋਖ ਧੀਰਜ ਧਰਮ ਵਿਚਾਰ ਆਦਿਕ ਸ਼ੁਭ ਗੁਣਾਂ ਨੂੰ ਆਪ ਜੀ ਨੇ ਗ੍ਰਾਹ ਜੇ ਲਿਆਓ, ਗ੍ਰਹਿਣ ਕਰ ਲਿਆ। ਉਹ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਦੇ ਸਰੂਪ ਦੇ ਸੁਸ਼ੋਧ ਹੋਣਾ ਕੀਤਾ, ਕਹਿਣ ਤੋਂ ਭਾਵ ਹੈ। ਹਰ ਪਰਸਿਓ ਕਲ ਸਮੁੱਲ ਵੈ, ਜਨ ਦਰਸ਼ਨ ਲਹਿਣੇ ਪਿਆਓ। ਇੱਥੇ ਜਿਹੜਾ ਕਲ ਅੱਖਰ ਆਇਆ ਇਹ ਥੋੜ੍ਹਾ ਜਿਹਾ ਭਾਰਾ ਹੋਣਾ, ਕਿਉਂਕਿ ਉਹ ਪਿੱਛੇ ਜਿਹੜਾ ਕਲ ਅੱਖਰ ਆਇਆ ਸੀ ਉੱਥੇ ਸੁੰਦਰਤਾ ਦਾ ਦੋ ਵਾਰੀ ਵਾਚਕ ਆਇਆ, ਪਿੱਛੇ ਇੱਕ ਹੋਰ ਪੰਕਤੀ ਵੀ ਆਈ ਹੈ, ਤਾਂ ਨਾਲ ਨਾਲ ਦੱਸੀਦਾ ਕਿ ਦੋ ਵਾਰੀ ਇਹ ਕਲ ਪਹਿਲਾਂ ਆਇਆ ਫਿਰ ਹੁਣ। ਹਰ ਪਰਸਿਓ ਕਲ ਸਮੁੱਲ ਵੈ, ਜਨ ਦਰਸ਼ਨ ਲਹਿਣੇ ਪਇਓ। ਸੋ ਇਸ ਪ੍ਰਕਾਰ ਭਇਓ ਜਿਹੜਾ, ਇਹ ਵੀ ਕਨੌੜਾ ਲੱਗਿਆ ਯਈਏ ਦੇ ਉੱਤੇ, ਕਹਿੰਦੇ ਮੈਂ ਕੱਲ ਨਾਮਾ ਭੱਟ ਸਮੁੱਲ ਵੈ ਸਾਮ ਉੱਲ ਵੈ, ਭਲੀ ਪ੍ਰਕਾਰ ਉਚਾਰਦਾ ਹਾਂ ਕਿ ਜਿਨ੍ਹਾਂ ਜਨ ਪੁਰਸ਼ਾਂ ਨੂੰ ਲਹਿਣੇ ਭਾਵ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਦਰਸ਼ਨ ਪ੍ਰਾਪਤ ਹੋਇਆ, ਉਹਨਾਂ ਨੇ ਹਰ ਪਰਸਿਓ ਪਰਮਾਤਮਾ ਨੂੰ ਪਰਸ ਲਿਆ ਭਾਈ, ਜਿਨ੍ਹਾਂ ਨੇ ਦਰਸ਼ਨ ਪਾਇਆ। ਇਸ ਪ੍ਰਕਾਰ ਫਰਮਾਉਂਦੇ ਹਨ, ਮਨ ਵਿਸਾਸ ਪਾਇਓ ਗਹਿਰ ਗਹੁ ਹਦਰਥ ਦੀਓ। ਇਹ ਸ੍ਰੀ ਗੁਰੂ ਅੰਗਦ ਦੇਵ ਜੀ, ਜਿਸ ਕਰਕੇ ਤੁਸੀਂ ਆਪਣੇ ਮਨ ਵਿੱਚ ਭਰੋਸਾ ਪਾਇਆ ਹੋਇਆ, ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹਦਰਥ ਪਾਪ ਪਾਸੋਂ ਜੋ ਗਹਿਰ ਹੁੰਦਾ ਡੂੰਘੇ ਪ੍ਰਮਾਤਮਾ ਦਾ ਗਹੁ ਪਾਪ ਗ੍ਰਹਿਣ ਕਰਨਾ ਦਿੱਤਾ ਹੈ, ਆਪ ਜੀ ਨੂੰ ਬਖਸ਼ਿਸ਼ ਕੀਤੀ ਆ ਉਹਨਾਂ ਨੇ। ਗਰਲ ਨਾਸ ਤਨ ਨੱਠਿਓ ਅਮਿਓ ਅੰਤਰਗਤ ਪੀਓ। ਤਮਾਮ ਜੀਵਾਂ ਨੂੰ ਨਾਸ ਕਰਨ ਵਾਲੀ ਜੋ ਵਿਸ਼ਿਆਂ ਰੂਪ ਗਰਲ ਵਿਆਹ ਹੈ, ਉਹ ਆਪ ਜੀ ਦੇ ਤਨ ਹੁੰਦਾ ਸਰੀਰ ਚੋਂ ਨੱਠਿਓ ਨੱਸ ਗਈ, ਅਤੇ ਅੰਤਰਗਤ ਅੰਤਹਿਕਰਨ ਵਿੱਚੋਂ, ਅੰਤਹਿਕਰਨ ਦੇ ਵਿੱਚ ਪ੍ਰਾਪਤ ਜੋ ਬ੍ਰਹਮਾਨੰਦ ਰੂਪ ਅੰਮ੍ਰਿਤ ਹੈ, ਉਹਨੂੰ ਆਪ ਨੇ ਪੀਣਾ ਕੀਤਾ। ਅੰਮ੍ਰਿਤ ਦੇ ਪੀਣ ਕਰਕੇ ਅੰਤਰਗਤ ਅੰਤਰਾ ਜਿਹੜਾ ਭੇਦ ਨਾਸ ਹੋ ਗਿਆ। ਰਿਦ ਵਿਗਾਸ ਜਾਗਿਓ ਅਲੱਖ ਕਾਲ ਧਰੀ ਜੁਗੰਤਰ। ਜਿਸ ਅਲੱਖ ਰੂਪ ਪਰਮਾਤਮਾ ਨੇ ਸਾਰਿਆਂ ਯੁੱਗਾਂ ਅੰਦਰ ਆਪਣੀ ਕੱਲ ਜਿਹੜੀ ਸੱਤਾ ਹੈ ਸ਼ਕਤੀ ਧਾਰੀ ਹੋਈ ਹੈ, ਉਸ ਪਰਮਾਤਮਾ ਦਾ ਵਿਗਾਸ ਜਾਂ ਪ੍ਰਕਾਸ਼ ਹੈ ਆਨੰਦ, ਇਹ ਸ੍ਰੀ ਗੁਰੂ ਅੰਗਦ ਦੇਵ ਜੀ ਆਪਦੇ ਹਿਰਦੇ ਵਿੱਚ ਜਾਗਿਓ ਭਾਵ ਪ੍ਰਕਾਸ਼ਿਆ ਹੈ। ਸਤਿਗੁਰ ਸਹਿਜ ਸਮਾਧ ਰਵਿਓ ਸਾਮਾਨ ਨਿਰੰਤਰ, ਜੋ ਪਰਮਾਤਮਾ ਨਿਰੰਤਰ ਇੱਕ ਰਸ ਸਾਰਿਆਂ ਵਿਖੇ ਸਮਾਨ ਇੱਕੋ ਜਿਹਾ ਰਵ ਰਿਹਾ, ਇਹ ਸ੍ਰੀ ਗੁਰੂ ਅੰਗਦ ਦੇਵ ਜੀ ਉਸ ਵਿਖੇ ਆਪਦੇ ਸਹਿਜੀ ਸਮਾਧੀ ਲੱਗ ਰਹੀ ਹੈ। ਉਦਾਰੋ ਚਿੱਤ ਦਾਰਿਦ ਹਰਨ ਪਿਖੰਤ ਕਲਮਲ ਤ੍ਰਸਨ, ਇਹ ਸ੍ਰੀ ਗੁਰੂ ਅੰਗਦ ਦੇਵ ਜੀ ਆਪ ਬੜੇ ਉਦਾਰੋ ਚਿੱਤ, ਉਦਾਰ ਚਿੱਤ ਵਾਲੇ ਹੋ, ਸਖੀ ਭਾਵ ਸੂਮ, ਸਖੀ ਭਾਵ ਹੋ, ਭਾਵ ਸੂਮ ਨਹੀਂ ਹੋ, ਉਦਾਰ ਚਿੱਤ ਹੋ ਕੇ, ਸੋ ਉਦਾਰ ਹੋ ਕੇ ਅਤੇ ਚਿੱਤ ਚੇਤਨ ਸਰੂਪ ਹੋ, ਤੇ ਦਾਰਦ ਹਰਨ ਦਲਿੱਦਰ ਦੇ ਨਾਸ ਕਰਨ ਵਾਲੇ ਹੋ ਜੀ, ਭਾਵ ਗਰੀਬੀ ਦੂਰ ਕਰਕੇ ਪਾਤਸ਼ਾਹੀ ਬਖਸ਼ਣ ਵਾਲੇ ਹੋ। ਆਪ ਜੀ ਦਾ ਦਰਸ਼ਨ ਜਿਹੜਾ ਪਿਖੰਤ ਦੇਖਦਿਆਂ ਭਾਵ ਕਰਦਿਆਂ ਸਾਰੇ ਕਲਮਲ ਜਿਹੜੇ ਪਾਪ ਹੈ ਉਹ ਤ੍ਰਸਨ ਤ੍ਰਾਸ ਹੁੰਦਾ ਡਰ ਡਰ ਕੇ ਹੀ ਭੱਜ ਜਾਂਦੇ ਨੇ। ਸਾਧ ਰੰਗ ਸਹਿਜ ਕੱਲ ਉਚਰੈ ਜਸ ਜੰਪਾਓ ਲਹਿਣੇ ਰਸਨ, ਇਹ ਕੱਲ ਦਾ ਨਾਮ ਹੈ ਇਉਂ ਸੁਭਾਰਾ ਕਰਕੇ ਕੱਲ ਸਾਧ ਰੰਗ ਸਹਿਜ ਕੱਲ ਉਚਰੈ, ਸੋ ਜਿੱਥੇ ਪਿੱਛੇ ਉਹ ਕਾਲ ਅੱਖਰ ਸੀ ਉਹ ਵੱਖਰਾ ਸੀ ਸੁੰਦਰਤਾ ਦਾ ਵਾਚਕ, ਜਸ ਜੰਪਾਓ ਲਹਿਣੇ ਰਸਨ, ਸੋ ਕੱਲ ਨਾਮੇ ਭੱਟ ਉਚਰੈ ਆਖਦਾ ਹੈ ਭੱਟੋ ਤੁਸੀਂ ਸਾਰੇ ਰਲ ਕੇ ਸਦਾ ਹੀ ਰੰਗ ਪਾਪ ਪ੍ਰੇਮ ਵਿਖੇ ਮਗਨ ਹੋ ਕੇ ਸਹਿਜੇ ਸਹਿਜੇ ਲਹਿਣੇ ਤੋਂ ਭਾਵ ਗੁਰੂ ਅੰਗਦ ਦੇਵ ਦਾ ਜਸ ਰਸਨ ਦੇ ਨਾਲ ਜੀਵ ਨਾਲ ਜਪਣਾ ਕਰੋ। ਸੋ ਇਸ ਪ੍ਰਕਾਰ ਸੱਤ ਪੌੜੀਆਂ ਤੱਕ ਮਹਾਰਾਜ ਨੇ ਇਹ ਬਖਸ਼ਿਸ਼ਾਂ ਕੀਤੀਆਂ 1392 ਅੰਗ ਤੱਕ, ਅਗਲੇ ਸਮੇਂ ਵਿੱਚ ਸਤਿਗੁਰੂ ਮਹਾਰਾਜ ਹੋਰ ਬਖਸ਼ਿਸ਼ ਕਰਨਗੇ। ਵਾਹਿਗੁਰੂ 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 ਵਾਹਿਗੁਰੂ।